ਮਾਨਸਿਕ ਹੈ ਕਿਉਂ ਕੀ ਤੁਸੀਂ ਲੋਧੀ ਦੇ ਨੌਕਰ ਹੋ ਤਾਂ ਉਸਦਾ ਹੁਕਮ ਹੈ ਪਰ ਕਿਉਂ ਮੈਂ ਇਸ ਕਰਕੇ ਆਖਦਾ ਹਾਂ ਕਿ ਚੂੜਾ ਜਿਹੋ ਜਿਹਾ ਤੁਸਾਂ ਕਿਹਾ ਹੈ ਉਸ ਤੇ ਚਿਰ ਲੱਗਣਾ ਹੈ ਹੋਰ ਵੀ ਅਕਸਰ ਕੋਈ ਸ਼ੈ ਤਿਆਰ ਮਿਲਦੀ ਹੈ ਕੋਈ ਕਰਵਾਉਣੀ ਪੈਂਦੀ ਹੈ ਭਗੀਰਥ ਜੇ ਲੋਧੀ ਦਾ ਹੁਕਮ ਹੁੰਦਾ ਤਾਂ ਉਸ ਦੇ ਨੌਕਰ ਨੂੰ 100 ਬਹਾਨਾ ਬਣ ਸਕਦਾ ਸੀ ਮੇਰਾ ਹਾਕਮ ਵਡੇਰਾ ਹੈ ਤੇ ਹੁਕਮ ਦੂਲੀ ਵਿੱਚ ਮੇਰਾ ਜਨਮ ਬਾਅਦ ਜਾਂਦਾ ਹੈ ਮਨਸੁਖ ਹੈਰਾਨ ਹੋ ਕੇ ਦੌਲਤ ਖਾਂ ਲੋਧੀ ਤੋਂ ਵੱਡਾ ਤਾਂ ਦਿੱਲੀ ਦੇ ਤਖ਼ਤ ਵਾਲਾ ਹੈ ਤੁਸੀਂ ਸੁਲਤਾਨਪੁਰੋਂ ਆਏ ਹੋ ਫਿਰ ਉਸ ਦੀ ਹੁਕਮ ਦੂਲੀ ਨਾਲ ਦੁੱਖ ਤਾਂ ਹੋ ਸਕਦਾ ਹੈ ਪਰ ਜਨਮ ਬਿਰਥਾ ਕਿਵੇਂ ਭਗੀਰਥ ਮੇਰਾ ਹਾਕਮ ਦਿੱਲੀ ਵਾਲੇ ਤੋਂ ਵੀ ਵੱਡਾ ਹੈ ਤੇ ਜਨਮ ਬਿਰਥਾ ਇਸ ਕਰਕੇ ਕਿ ਮੇਰਾ ਜਨਮ ਸਵਰਿਆ ਹੀ ਉਸ ਦੀ ਆਗਿਆ ਮੰਨ ਕੇ ਹੈ ਜੋ ਸੁੱਖ ਮੈਂ ਆਗਿਆ ਮੰਨ ਕੇ ਪਾਇਆ ਹੈ ਜਨਮ ਦੇ ਤਪ ਹੱਠ ਨਾਲ ਨਹੀਂ ਸੀ ਪਾਇਆ ਮੈਂ ਆਪਣੱਤ ਦੀ ਪਕੜ ਛੱਡੀ ਹੈ ਤੇ ਗੁਰਮਤ ਨਾਲ ਸੁਖੀ ਹੋਇਆ ਹਾਂ ਮੈਨੂੰ ਮੇਰੇ ਗੁਰੂ ਦਾ ਹੁਕਮ ਇੱਕੋ ਰਾਤ ਦਾ ਹੈ ਹੁਕਮ ਮੋੜਨਾ ਜਨਮ ਖੋਣਾ ਹੈ ਸੁਖ ਗੁਰਮਤ ਕੱਲੂ ਕਾਲ ਵਿੱਚ ਕੌਣ ਗੁਰਮਤ ਦੇਣ ਵਾਲਾ ਉਪਜਿਆ ਹੈ ਥਾਂ ਟਿਕਾਣੇ ਸਭ ਭ੍ਰਿਸ਼ਟ ਹੋ ਰਹੇ ਹਨ ਪਖੰਡੀ ਜਾਲ ਵਿਛਾ ਰਹੇ ਹਨ ਥਾਂ ਥਾਂ ਜਾਲ ਤਣੇ ਹਨ ਸੱਜਣ ਜੀ ਲੱਗਦੇ ਤਾਂ ਸੁਚੇਤ ਹੋ ਪਰ ਗੱਲਾਂ ਅਟਪਟੀਆਂ ਕਰ ਰਹੇ ਹੋ ਭਗੀਰਥ ਸੱਚ ਕਿਹਾ ਹੈ ਤੁਸਾਂ ਨੇ ਜੱਗ ਵਰਤਾਰਾ ਐਸਾ ਹੀ ਹੈ ਪਰ ਮਨ ਸੁਖ ਜੀ ਮੇਰਾ ਸਾਹਿਬ ਪੂਰਾ ਹੈ ਕੱਲ ਕਾਲ ਵਿੱਚ ਆਪ ਉਤਰਿਆ ਹੈ ਗੁਰ ਅਵਤਾਰ ਪੂਰਾ ਮਨ ਸੁਖ ਸੱਜਣਾ ਮੈਂ ਵੀ ਸ਼ੌਕ ਵਾਲਾ ਬੰਦਾ ਹਾਂ ਮੈਂ ਟੋਲ ਕੀਤੀ ਹੈ ਟੋਲ ਟਾਲ ਕੇ ਹਰ ਥਾਂ ਬਨਾਵਟਾਂ ਤੱਕੀਆਂ ਹਨ ਹਾਰ ਕੇ ਬਹਿ ਗਿਆ ਹਾਂ ਹੋਵੇਗਾ ਦਿਆਲ ਤਾਂ ਦਏਗਾ ਬੁਲਾ ਕੇ ਸਿਰ ਫੇਰ ਕੇ ਕੌਣ ਹੈ ਕਲਯੁਗ ਵਿੱਚ ਪੂਰਾ ਭਗੀਰਥ ਸੱਜਣ ਜੀ ਜਿਸ ਦੀ ਗੱਲ ਮੈਂ ਕੀਤੀ ਹੈ ਸੋ ਗੋਬਿੰਦ ਰੂਪ ਕੱਲ ਕਾਲ ਵਿੱਚ ਆਪ ਪ੍ਰਗਟਿਆ ਹੈ ਤੇ ਸਧਾਰਨ ਦਿਨ ਬਤੀਤ ਕਰ ਰਿਹਾ ਹੈ ਪਰ ਹੈ ਜੋਤ ਨਿਰੰਜਣੀ ਜੇ ਉਸ ਵਿੱਚ ਸ਼ਰਧਾ ਧਾਰ ਕੇ ਪਿਆਰ ਕਰੇ ਤਾਂ ਸੁਖੀ ਹੋ ਜਾਵੇ ਮਨ ਸੁਖ ਤੇ ਜੇ ਸ਼ਰਧਾ ਨਾ ਧਾਰਾਂ ਪਰਤਾਵਾ ਲਵਾਂ ਜੇ ਮੇਰੀ ਨਿਸ਼ਾ ਹੋਵੇ ਤਾਂ ਮੰਨਾਂ ਇਉਂ ਵੀ ਉੱਥੇ ਹੋ ਸਕਦਾ ਹੈ ਹੈ ਕੁਛ ਪੂਰੀ ਕਲਾ ਭਗੀਰਥ ਨਿਸ਼ੰਗ ਜਿਵੇਂ ਜੀਵ ਵਿੱਚ ਧਾਰੋਗੇ ਪਾਓਗੇ ਮਨ ਸੁਖ ਤੁਸੀਂ ਸੱਚ ਆਖਦੇ ਹੋ ਸੋ ਸੱਚ ਹੀ ਆਖਦੇ ਹੋ ਪਰ ਦੁੱਧ ਨਾਲ ਜਲਿਆ ਸ਼ਾਹ ਫੂਕ ਫੂਕ ਪੀਣ ਵਾਲੀ ਗੱਲ ਹੈ ਹਾਂ ਮੈਂ ਪਤੀਜ ਜਾਸਾਂ ਜੇ ਮੈਨੂੰ ਕੋਈ ਕਲਾ ਦਿਖਾ ਦਿੱਤੀ ਉਹਨੇ ਤਾਂ ਭਗੀਰਥ ਅਜ਼ਮਤ ਕਰਾਮਾਤ ਇਹ ਸ਼ੈ ਤੁੱਛ ਹੈ ਉੱਥੇ ਮਨ ਦਾ ਸੁੱਖ ਜੋ ਉੱਥੇ ਹੈ ਹਜ਼ਾਰ ਕਰਾਮਾਤ ਹੈ ਪਰ ਜੇ ਤੇਰੀ ਸ਼ਰਧਾ ਇਸੇ ਸ਼ਰਤ ਤੇ ਬਣਨੀ ਹੈ ਤਾਂ ਚਲੋ ਦੇਖੋ ਮਨ ਸੁਖ ਚੰਗੀ ਗੱਲ ਹੁਣ ਇਉਂ ਕਰੀਏ ਕਿ ਭੋਜਨ ਪਾਓ ਤੇ ਸੌਂ ਜਾਓ ਸਵੇਰੇ ਸਭ ਸਮੱਗਰੀ ਤਿਆਰ ਹੋ ਜਾ ਸੀ ਚੂੜਾ ਮੇਰੇ ਪਾਸ ਇੱਕ ਬਣਿਆ ਪਿਆ ਵੀ ਹੈ ਸੋ ਮੈਂ ਉਹੀ ਭੇਟਾ ਵਜੋਂ ਲੈ ਚੱਲ ਸਾਂ ਇਉਂ ਕੱਲ ਹੀ ਟੁਰ ਪਵਾਂਗੇ ਤੁਸਾਂ ਦੀ ਪ੍ਰਤੱਗਿਆ ਵੀ ਨਾ ਭੰਗ ਹੋਸੀ ਤੇ ਮੈਂ ਵੀ ਜੀਵਨ ਦਾ ਲਾਹਾ ਜੇ ਮੇਰੇ ਨਸੀਬਾਂ ਵਿੱਚ ਹੈ ਤਾਂ ਲੈ ਲਵਾਂਗਾ ਭਗੀਰਥ ਸੱਤ ਵਚਨ ਜਦੋਂ ਤ੍ਰੈ ਪਹਿਰਾ ਵੱਜਾ ਭਗੀਰਥ ਉੱਠ ਕੇ ਬਹਿ ਗਿਆ ਉਸ ਦੇ ਮੁੱਖ ਤੋਂ ਸਾਈ ਨਾਮ ਨਿਕਲਿਆ ਤੇ ਫੇਰ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੇ ਨਿਤ ਨੇਮ ਮੁਜਬ ਵਾਹਿਗੁਰੂ ਨਾਮ ਵਿੱਚ ਸੁਰਤ ਜੋੜ ਕੇ ਲਿਵ ਵਿੱਚ ਹੋ ਗਿਆ ਮਨਸੁਖ ਨੇ ਇਹ ਵੀ ਸਾਰਾ ਕੁਝ ਡਿੱਠਾ ਰਾਤ ਦੀ ਬਾਤਚੀਤ ਵੀ ਸੁਣੀ ਔਰ ਗੱਲਬਾਤ ਰੰਗ ਢੰਗ ਤੋਂ ਵੀ ਉਸ ਨੂੰ ਭਗੀਰਥ ਦੀ ਸਚਿਆਈ ਤੇ ਖਰੇਪਨ ਦਾ ਅਸਰ ਪਿਆ ਸੀ ਉਸ ਦੇ ਦਿਲ ਨੂੰ ਹੁਣ ਅੰਦਰੋਂ ਚਾਹਨਾ ਹੋ ਆਈ ਤੇ ਤ੍ਰਿਖੀ ਚਾਹਨਾ ਹੋ ਆਈ ਕਿ ਸੁਲਤਾਨਪੁਰੇ ਚੱਲੇ ਦਿਨ ਚੜ੍ਹਦੇ ਹੀ ਉਸਨੇ ਸਾਰਾ ਸਮਾਨ ਵਿਆਹ ਦਾ ਖਰੀਦ ਲਿਆ ਚੂੜਾ ਘਰੋਂ ਆਪਣੇ ਅੰਦਰੋਂ ਲਿਆ ਕੇ ਦੁਕਾਨ ਮੁਨੀਬਾਂ ਤੇ ਸੱਟ ਕੇ ਭਗੀਰਥ ਦੇ ਨਾਲ ਲੋਢੇ ਪੈਰ ਟੁਰ ਪਿਆ ਤੇ ਰਾਤ ਪੈਂਦੇ ਸਾਰ ਦੋਏ ਨੇਸ਼ਟੇ ਆ ਪਹੁੰਚੇ ਤ੍ਰਿਖੇ ਘੋੜੇ ਵਾਲੇ ਯੱਕੇ ਦੀ ਸਵਾਰੀ ਸੀ ਪੈਂਡਾ ਛੇਤੀ ਮੁੱਕ ਗਿਆ ਰਾਤ ਅੰਨ ਪਾਣੀ ਪਾ ਕੇ ਜਾਂ ਸੌਣ ਲੱਗੇ ਤਾਂ ਆਪੋ ਵਿੱਚ ਗੱਲਬਾਤ ਛਿੜ ਪਈ ਮਨਸੁਖ ਦਾ ਸ਼ੌਕ ਵੱਧ ਰਿਹਾ ਸੀ ਤੇ ਉਹ ਭਗੀਰਥ ਦੀ ਸਿਰ ਬੀਤੀ ਵੇਰਵੇ ਨਾਲ ਪੁੱਛਦਾ ਤੇ ਸਮਝਦਾ ਸੀ ਮਨਸੁਖ ਮੈਂ ਸਾਰੀ ਵਿਥਿਆ ਸਮਝੀ ਹੈ ਮੈਨੂੰ ਵੀ ਕਿਸੇ ਨੇ ਸ਼ਕਤੀ ਪੂਜਾ ਦੱਸੀ ਸੀ ਮੈਂ ਤਾਂ ਨਹੀਂ ਸੀ ਮੰਨੀ ਕਿਉਂਕਿ ਮੈਨੂੰ ਮੂਰਤੀ ਪੂਜਾ ਦਿਲੋਂ ਨਹੀਂ ਸੀ ਪਾਉਂਦੀ ਤੇ ਪਰਮੇਸ਼ਰ ਤੋਂ ਛੁੱਟ ਕਿਸੇ ਹੋਰ ਦੀ ਆਰਾਧਨਾ ਵੱਲ ਮੇਰਾ ਰੁੱਖ ਨਹੀਂ ਸੀ। ਹੱਠ ਯੋਗ ਦੇ ਕਈ ਰੂਪ ਰੰਗ ਮੈਂ ਵੇਖੇ ਹਨ, ਉਹ ਤਾਂ ਕਰਨੇ ਚਾਹੀਏ ਜੇ ਗ੍ਰਿਸਤ ਵਿੱਚ ਨਾ ਰਹਿਣਾ ਹੋਵੇ। ਜੇ ਕਰੋ ਤਾਂ ਪ੍ਰਾਪਤੀ ਕੀ ਹੈ? ਜੋ ਕੰਨ ਪਾਟਿਆ ਜੋਗੀਆਂ ਨੂੰ ਹੈ, ਪੀਂਦੇ ਹਨ, ਮਸਤ ਹੁੰਦੇ ਹਨ, ਕ੍ਰੋਧ ਬਾਹੁਲਤਾ ਨਾਲ ਹੁੰਦਾ ਹੈ, ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਦੱਸਦੇ ਹਨ। ਇੱਕ ਬੜੇ ਜੋਗੀ ਨੇ ਜੋ ਚੰਗਾ ਆਦਮੀ ਸੀ ਦੱਸਿਆ ਸੀ ਕਿ ਜੋ ਆਤਮ ਨਿਗ੍ਰਹਿ ਲਈ ਯੋਗ ਸਾਧਨ ਕਰਦੇ ਹਨ ਸੋ ਵੀ ਇੰਦਰੀਆਂ ਨੂੰ ਸਿਥਲ ਕਰਦੇ ਹਨ, ਤੇ ਅਭਿਆਸ ਇਸੇ ਗੱਲ ਦਾ ਹੁੰਦਾ ਹੈ ਕਿ ਇੱਛਾ ਅਨੁਸਾਰ ਇੰਦਰੀ ਸਿਥਲ ਹੋ ਜਾਣ। ਪਰ ਰਾਜ ਯੋਗ ਹੋਰ ਸ਼ੈ ਹੈ। ਫਿਰ ਰਾਜ ਯੋਗ ਦੇ ਦਾਅਵੇਦਾਰ ਭੇਖੀ ਛੱਡ ਕੇ ਵੀ ਹੋਰਨਾਂ ਗੱਲਾਂ ਵਿੱਚ ਹੈਨ। ਅਸਲ ਗੱਲ ਇਹ ਹੈ ਕਿ ਜੋਗੀ ਜੈਸਾ ਯੋਗ ਦਰਸ਼ਨ ਨੇ ਕਿਹਾ ਹੈ ਮਿਲਦਾ ਨਹੀਂ। ਬਾਕੀ ਥੋੜੀ ਥੋੜੀ ਪ੍ਰਕਿਰਿਆ ਧਿਆਨ ਜੋੜਨ ਦੀ ਤੇ ਨਾਲ ਹੋਰ ਹੋਰ ਸਾਧਨ ਦੱਸੇ ਜਾਂਦੇ ਹਨ, ਸੋ ਵੀ ਪਰਚਾਵੇ ਵੇਖੇ ਹਨ। ਮੇਰਾ ਸ਼ੌਂਕ ਸੀ ਕੋਈ ਵੇਖਾਂ ਜੋ ਵਾਸ਼ਨਾ ਤੇ ਵਸੀਕਾਰ ਰੱਖਦਾ ਹੋਵੇ, ਜਿਸ ਦਾ ਜੀਵਨ ਪਵਿੱਤਰ ਹੋਵੇ, ਜੋ ਮੋਹ ਮਾਇਆ ਦਾ ਜੈਤਿਆ ਹੋਵੇ, ਤੇ ਫਿਰ ਜਿਸ ਦਾ ਮਨ ਸਾਈ ਨਾਲ ਲੱਗਾ ਹੋਵੇ। ਪਰ ਮੈਨੂੰ ਅਜੇ ਲੱਜਾ ਨਹੀਂ। ਭਗੀਰਥ, ਠੀਕ ਹੈ, ਮੰਗ ਤੇ ਢੂੰਡ ਤੇਰੀ ਹੈ ਮਨਸੁਖ। ਗੁਰੂ ਨਾਨਕ ਜੀ ਆਪ ਕਿਰਤੀ ਹਨ, ਮੋਦੀ ਖਾਨਾ ਟੋਰਦੇ ਹਨ, ਸਾਰਾ ਦਿਨ ਕੰਮ ਕਰਦੇ ਹਨ, ਪਰ ਸਾਰਾ ਦਿਨ ਸੁਰਤ ਸਾਈ ਵਿੱਚ ਰਹਿੰਦੀ ਹੈ। ਉਂਝ ਤਾਂ ਤੋਲਣ ਤੱਕਣ ਨੂੰ ਉਹਨਾਂ ਪਾਸ ਦੋ ਤੜਵਾਈ ਹਨ, ਪਰ ਕਦੇ ਮੌਜ ਨਾਲ ਆਪਣੀ ਗੱਦੀ ਤੋਂ ਉੱਠ ਕੇ ਤੋਲਣ ਵੀ ਆ ਬੈਂਦੇ ਹਨ। ਮੈਂ ਡਿੱਠਾ ਹੈ ਕਿ ਕਈ ਵੇਰ ਤੋਲਦੇ ਜਦ 13 ਤੇ ਆਉਂਦੇ ਹਨ ਤਾਂ 13 ਦੀ ਥਾਂ 13-13 ਕਹਿਣ ਲੱਗ ਜਾਂਦੇ ਹਨ, ਤੇ ਕਹਿੰਦੇ ਕਹਿੰਦੇ ਤਾਰ ਵੱਜ ਕੇ ਅੱਖੀ ਜੁੜ ਜਾਂਦੀਆਂ ਹਨ, ਤਕੜੀ ਰਹਿ ਜਾਂਦੀ ਹੈ, ਤੇ ਕਿੰਨਾ ਚਿਰ ਉਸੇ ਰੰਗ ਲੰਘ ਜਾਂਦਾ ਹੈ। ਇਸ ਤਰ੍ਹਾਂ ਜੇ ਕਦੀ ਪਾ ਦੇ ਵੱਟੇ ਨੂੰ ਹੱਥ ਲੱਗ ਜਾਂਦਾ ਹੈ ਤਾਂ ਕਹਿੰਦੇ ਹਨ ਧੰਨ ਪਾ, ਹਾਂ ਪਾ ਸਾਈਆਂ ਪਾ, ਮੇਰਿਆਂ ਦੀ ਨਜ਼ਰ ਪਾ। ਫਿਰ ਦੇਖੋ ਕੰਮ ਛੱਡਦੇ ਸਾਰ ਕੀਰਤਨ ਆਰੰਭ ਹੋ ਜਾਂਦਾ ਹੈ। ਅੱਧੀ ਰਾਤ ਮਗਰੋਂ ਤੀਜੇ ਪੈਰ ਘਰ ਸ਼ਹਿਰ ਛੱਡ ਨਦੀ ਕਿਨਾਰੇ ਜਾ ਬੈਠਦੇ ਹਨ। ਕੀ ਦੱਸਾਂ, ਅਚਰਜ ਤਰ੍ਹਾਂ ਦਾ ਜੀਵਨ ਹੈ। ਗ੍ਰਿਸ਼ਤੀ ਹੈਨ ਪਰ ਮੋਹ ਨਹੀਂ, ਪਦਾਰਥ ਕਮਾਉਂਦੇ ਹਨ ਪਰ ਸਾਰਾ ਅਭਿਆਗਤਾਂ ਤੇ ਸਤਸੰਗ ਦੇ ਕੰਮਾਂ ਤੇ ਲੱਗਦਾ ਹੈ। ਕਈ ਵੇਰ ਸ਼ਿਕਾਇਤਾਂ ਹੋ ਚੁੱਕੀਆਂ ਹਨ ਕਿ ਮੋਦੀ ਖਾਨਾ ਉਜਾੜਦਾ ਹੈ, ਪਰ ਜਦੋਂ ਮੁਹਾਸਿਲ ਲੇਖਾ ਕਰਦੇ ਹਨ ਤਾਂ ਮਾਲ ਤੇ ਨਕਦੀ ਠੀਕ ਨਿਕਲਦੀ ਹੈ ਤੇ ਖਾਤੇ ਵਿੱਚ ਸਤਿਗੁਰ ਦਾ ਕੁਛ ਜਮਾਂ ਹੀ ਨਿਕਲਦਾ ਹੈ। ਕੋਈ ਇਲਾਹੀ ਬਰਕਤ ਹੈ, ਮੱਥਾ ਨੂਰ ਝਮਕਦਾ ਹੈ, ਹੱਥਾਂ ਵਿੱਚ ਇਲਾਹੀ ਬਰਕਤ ਹੈ, ਜਿਸ ਦੇ ਸਿਰ ਹੱਥ ਧਰ ਦੇਣ ਨਿਹਾਲ ਕਰ ਦਿੰਦੇ ਹਨ। ਸਾਧਨ ਤੱਕੋ ਤਾਂ ਹੱਠ ਯੋਗ ਤੱਕ ਵੀ ਕਰ ਚੁੱਕੇ ਹਨ, ਹੋਰ ਸਾਰੇ ਸਾਧਨ ਕਮਾ ਚੁੱਕੇ ਹਨ। ਆਤਮਾ ਦੀ ਕਲਿਆਣ ਵਾਸਤੇ ਦੱਸਦੇ ਹਨ ਕਿ ਉਹਨਾਂ ਦੀ ਲੋੜ ਨਹੀਂ ਹੈ। ਇੱਕ ਦਿਨ ਇੱਕ ਬੜੇ ਹੁਜਤੀ ਨਾਲ ਗੱਲਾਂ ਕਰਦੇ ਮੈਂ ਸੁਣੇ। ਆਪ ਫਰਮਾ ਰਹੇ ਸੀ ਕਿ ਸਾਰੇ ਜਗਤ ਦੇ ਲੋਕ ਜੋਗੀ ਨਹੀਂ ਹੋ ਸਕਦੇ, ਸਾਰੇ ਧਿਆਨੀ ਨਹੀਂ ਹੋ ਸਕਦੇ, ਸਾਰੇ ਤਿਆਗੀ ਸੰਨਿਆਸੀ ਨਹੀਂ ਹੋ ਸਕਦੇ। ਫਿਰ ਤੱਕੋ ਇਹ ਸਾਧਨ ਕਰਨ ਵਾਲੇ ਸਾਰੇ ਭਾਈਚਾਰਾ ਛੋੜ ਕੇ ਬਣੀ ਜਾ ਵਸਦੇ ਹਨ। ਪਿੱਛੋਂ ਭਾਈਚਾਰਾ ਚੰਗੇ ਮਨੁੱਖਾਂ ਤੋਂ ਖਾਲੀ ਹੋ ਜਾਂਦਾ ਹੈ। ਸਾਧਨ ਉਹ ਚਾਹੀਏ ਜੋ ਸਭ ਕੋਈ ਜੋ ਕਰਨਾ ਚਾਹੇ ਕਰ ਸਕੇ ਤੇ ਗ੍ਰਿਸ਼ਤ ਵਿੱਚ ਰਹਿ ਕੇ ਕਰ ਸਕੇ। ਫਿਰ ਸਰੀਰ ਦੇ ਇੰਦਰੇ ਸਿਥਲ ਕਰਕੇ ਤਾਕਤਾਂ ਪੈਦਾ ਕਰਨ ਵੱਲ ਪੈਣਾ ਕਲਿਆਣ ਦਾ ਹੇਤੂ ਨਹੀਂ। ਕਲਿਆਣ ਤਾਂ ਆਤਮ ਪਦ ਵੱਲ ਉੱਠਣ ਨਾਲ ਹੈ। ਸੋ ਆਤਮਾ ਸਵੱਛ ਹੋਵੇ ਤੇ ਉਸ ਵਿੱਚ ਭਾਓ ਉਪਜੇ ਨਿਰੰਕਾਰ ਨੂੰ ਮਿਲਣ ਦਾ, ਉਸ ਭਾਓ ਪਰਮਾਤਮਾ ਨਾਲ ਮਿਲੇਗਾ। ਉਹ ਪਰਮੇਸ਼ਰ ਵੀ ਰੂਹ ਹੈ, ਆਤਮਾ ਹੈ, ਜਿੰਦ ਹੈ, ਅਰਥਾਤ ਚੇਤਨ ਹੈ। ਜਿਤਨੇ ਸ਼ੁਭ ਗੁਣ ਜੀਵ ਵਿੱਚ ਹੈਣ ਉਸ ਪਰਮਾਤਮਾ ਦੇ ਹੀ ਹਨ। ਤਾਂ ਤੇ ਪ੍ਰੇਮ ਕਰਨ ਤੇ ਪ੍ਰੇਮ ਕਰਵਾਉਣ ਦਾ ਗੁਣ ਵੀ ਉਸ ਪਰਮੇਸ਼ਰ ਦਾ ਹੈ, ਤੇ ਪ੍ਰੇਮ ਕਰਨ ਵਾਲਿਆਂ ਦੇ ਭਾਓ ਅੱਗੇ ਉਸ ਪਰਮੇਸ਼ਰ ਦਾ ਪ੍ਰੇਮ ਪ੍ਰਸੀਦੇਗਾ। ਦੁਵੱਲੀ ਪ੍ਰੇਮ ਹੀ ਮਿਲਾਪ ਦਾ ਵਸੀਲਾ ਹੁੰਦਾ ਹੈ। ਮਾਂ ਨਾਲ, ਵਹੁਟੀ ਨਾਲ, ਔਲਾਦ ਨਾਲ ਪਿਆਰ ਕਰਨ ਦਾ ਤਜਰਬਾ ਹਰ ਕਿਸੇ ਨੂੰ ਹੈ। ਸਭ ਜਾਣਦੇ ਹਨ ਕਿ ਪਿਆਰ ਕੀ ਵਸਤੂ ਹੈ, ਜਾਣਦੇ ਨਹੀਂ, ਸਗੋਂ ਹਰ ਕਿਸੇ ਨੂੰ ਇਸ ਦਾ ਤਜਰਬਾ ਤੇ ਨਿੱਜ ਗਿਆਨ ਹੈ। ਆਪਣੇ ਤਜਰਬੇ ਵਿੱਚ ਆਇਆ ਨਿੱਜ ਗਿਆਨ ਹੁੰਦਾ ਹੈ। ਸੋ ਇਸ ਪਿਆਰ ਨੂੰ ਕਰਤਾ ਪੁਰਖ ਵੱਲ ਵੀ ਲਾਇਆ। ਮਨਸੁਖ, ਆਪ ਦੇ ਦਾਨ ਗੁਲਾਬ मैं गल टुकदा हां, आप दी आखी बात डाढ़ी प्यारी लगी है, पर दसो ना कि प्यार देखी वस्तु नाल लगदा है, अनदेखी नाल किवें लगे। भगीरथ, अनदेखी ते देखी दोवे पद तां दिसण हार जगत दियां वस्तां नाल बोली दे हैं, ते निरंकार दिसण हार तां नहीं ना, ਉਹ ਤਾਂ ਦੇਖਣ ਹਾਰ ਹੈ, ਸਾਨੂੰ ਉਹ ਦੇਖਦਾ ਹੈ ਤੇ ਅਸੀਂ ਉਸ ਨੂੰ ਨਹੀਂ ਦੇਖਦੇ। ਸਾਡੇ ਦੇਖਣ ਦਾ ਵਿਸ਼ਾ ਉਹ ਬਣ ਨਹੀਂ ਸਕਦਾ, ਕਿਉਂਕਿ ਦਿਸਣ ਹਾਰ ਬਿਨਸਣ ਹਾਰ ਹੁੰਦਾ ਹੈ ਤੇ ਉਹ ਅਵਿਨਾਸ਼ੀ ਹੈ। ਸੋ ਹੁਣ ਸੋਚ ਦੀ ਗੱਲ ਇਹ ਹੈ ਕਿ ਉਹ ਦੇਖਣ ਹਾਰ ਸਾਥੋਂ ਦੂਰ ਨਹੀਂ, ਉਹ ਤਾਂ ਸਾਡੇ ਅੰਗ ਸੰਗ ਹੈ, ਸਾਡੇ ਅੰਦਰ ਬਾਹਰ ਹੈ, ਅਸੀਂ ਉਸ ਦੀ ਅੰਸ਼ ਹਾਂ, ਉਹ ਆਪਣੀ ਅੰਸ਼ ਤੋਂ ਵਿੱਥ ਤੇ ਨਹੀਂ ਵਸਦਾ। ਗੁਰੂ ਜੀ ਕਿਹਾ ਕਰਦੇ ਹਨ, ਉਹ ਕੁਦਰਤ ਦੇ ਵਿੱਚੇ ਵਸਦਾ ਹੈ, ਕੁਦਰਤ ਤੋਂ ਭਿੰਨ ਨਹੀਂ, ਆਪਣੀ ਕੀਤੀ ਤੋਂ ਵਿੱਥ ਤੇ ਨਹੀਂ ਵਸ ਰਿਹਾ। ਇਸ ਦਾ ਇਹ ਅਰਥ ਹੋਇਆ ਕਿ ਉਹ ਸਾਡੇ ਨਾਲ ਹੈ, ਅੰਗ ਸੰਗ ਹੈ, ਉਹ ਸਾਡੇ ਮਨ ਵਿੱਚ ਹੈ, ਸਾਡੇ ਅੰਤਕਰਣਾਂ ਦੇ ਅੰਦਰ ਹੈ ਅਤੇ ਬਾਹਰ ਕੁਦਰਤ ਵਿੱਚ ਵੀ ਹੈ।